मैं नाहीं कछ हो नहीं कछ आए न मोरा अवसर लज्जा राख ले सदना जन तोरा। भगत सदना जी भगती काल दे दौर दे ही सिंध प्रांत हाल पाकिस्तान दे पैदा होए। पेशे तो आप कसाई सन, रोज बकरे वड़ के उना दा मास वेचना नित दा धंधा से। इतनी कठोर किरत ने कीर्ति करन ते किवें मजबूर कीता, इतने कठोर पेशे ने एक ऐसा कोमल दिल किवें पैदा कीता, इहदा एक पिछोकड़ है। कहिंदे ने रात दे वक्त बादशाह दे अहलकार आए ते उन्हां ने मास दी मंग कीती थोड़े जिहा, सेर दो सेर। ते सदना सोची पै गया जे बकरा मैं वड्या ते बाकी दा मास बेकार जाएगा सवेरे तक। उन्हें बकरे दी पिछली एक लत वड्डण दी सोची ते भाई बाकी इसनू सवेरे जबा करांगे। छुरा लेके जैसे बकरे दी लत वड्डण वास्ते गया, इसे ही कठोरता दे चों दया उत्पन्न हुई। इसे ही महान पत्थर दिल भावना दे चों भक्ति भावना दा संगीत फुटिया। जमीर दी आवाज सारी रात तड़पेगा। बकरा छुरा हथों गिर गया। बादशाह दे अहलकारां नूं कह दिता, अज तो मैं कसाई नहीं, हुण मैं अज तो बकरे नहीं वड्या करांगा, अज तो मैं अपने अहंकार नूं ते कठोर नूं वड़ना है, अज तो मैं अपने विकारां नूं ज़बह करना है, अज तो मैं अपने पापां ते गुनाहां नूं ज़बह करना है। मैं इस तरीके नाल धंधा बदल लिया। कदी विचार करिए, भगत भी कसाई ने पर वो अपने विकारां नूं वड़दे ने, औगुणां नूं वड़दे ने, पापां नूं वड़दे ने। ते जो अपने पापां नूं ज़बह करन दे असमर्थ होया, जो अपने औगुणां नूं ज़बह करन दे असमर्थ होया, कुदरती गल है वह बाहर कतलो गारत करता है, वह बाहर मार कुटाई करता है। अपने आप नूं ज़बह करन लई एक विशेष किस्म की छुरी चाहिए है, जो विशेष किस्म के लोहे नाल बनी हुई है, जिसका जिक्र पहले पातशाह गुरु नानक देव जी महाराज करते हैं। सच की काती सच सब सार, घाड़त तिसकी अपर अपार। साहेब गुरु नानक देव जी महाराज किसी शेख कसाई नु मुखातब होके ही यह शब्द उच्चारण कर रहे हैं कि सच दी छुरी होवे और सच दी टकसाल देते उसकी घाड़त होवे, सच दी उसनु पाण धार लगी हुई होवे, सच की काती सच सब सार, सारे दा सहारा लोहा सच दा होवे, उदी धार सच दी होवे, छुरा सच दा होवे। ते ऐसा छुरा जे चलाइए अपने विकारां ते, ऐसा छुरा जे चलाइए अपने उस मन ते जो पापा नाल भरे होया। तो साहिब कहिंदे तिसका कुठा होवे सेख, लहू लब निखथा वेख। अगर इस छुरे दा कुठिया होया ए मन होवे तो फिर मन दे चों सारा लहू निकल जाएगा। केड़ा लोभ दा, विकार दा, दुष्टपणे दा, वैर विरोध दा। किसे हद तक ये सही है कि जो अपने मन नू ज़बह करन दे असमर्थ होए ने वो बाहर ज़बह करन दा कम कर दे ने। जो अपने विकारां नू कतल नहीं कर सके वो संसार नू कतल करन दी कोशिश कर दे ने। जो अपने मन नूं नहीं मार सके वो दुनिया नूं मारन दी कोशिश करदे ने, बाहरों कोई मारन दी कोशिश करे वो दुष्ट है, जालम है, पापी है। पर कोई अपने मन नूं, अपने विकारां ते गुनाहां नूं मारन दी कोशिश करे वो संत है, वो भगत है, पूजनीक है, पुनीत आत्मा है। इस तरह दी पुनीत आत्मा सिंध देश पैदा हुई, जिसका नाम है भगत सदना। आम इतिहासकार कहते हैं कि आप दा पिछोकड़ इस्लामी घराने नाल संबंधित है। गुरु ग्रंथ साहब जी महाराज दे कुछ भगत ऐसे ने जो मुसलमान ने, बाबा फरीद, सदना, सैन, बेखन इत्यादि। ये भगत मुसलमान घरानियां नाल संबंध रखते हैं, लेकिन जब खुदा दा नूर अंदर प्रगट होवे ता मनुख इस भावना तो उच्चा उठ जाता है, कौन हिंदू कौन मुसलमान, ना हम हिंदू ना मुसलमान, अल है राम के पिंड प्राण, ये शरीर अल्लाह दा है, ये प्राण राम दे ने। तो ऐसा पुरुष अल्लाह दी धुन अलापण देच, राम दे गीत गाण देच संकोच नहीं करेगा। ये सारे भगत बड़े फराग दिल, रोशन जमीर, रोशन दिमाग हुए ने, और इन्हां भगतां दे चों भगत सदने जी दा भी अपना एक खास स्थान है। गुरु ग्रंथ साहब जी महाराज दे च आप दा एक बड़ा ही पावन ते फिलसफे नाल पूरत एक शब्द है, जिस दियां अस्थाई पंक्तियां ने, तौ गुण कहा जगत गुरा, जो कर्म न नासे, सिंह शरण कत जाइए, जो जमपुक ग्रासे। साडे देश दे च कर्म सिद्धांत की बड़ी चर्चा है, और आखे सब कुछ कर्मा ते ही निबड़ता है। जैसे कोई कर्म करता है वैसे कोई उदा फल भोगदा है। भोगे बिना कर्म नाश नहीं आते। भारत का धार्मिक चिंतन, भारत का धार्मिक दर्शन बस इस विचार से खड़ा है, जे कर्म कुछ होया है ते भोगे बिना उसने नसना नहीं, जे कर्म कुछ कीता है ता उदा फल झोली दे च पाना ही पाएगा। भगत सदना जी तो चूंकि कुछ कर्म ऐसे होए ने, कसाई सन, जिंदगी दा बेशतर हिस्सा मांस वेचदिया लंघिया, जीवां नूं जबा करदिया लंघिया, ते जो हुण इस तरह दे पुरश दे सामने ए विचार रखो कि कीते होए कर्मां दा फल ते भोगना ही पाएगा, फिर एक ख्याल पैदा होंदा है ईश्वर दी बंदगी दा की मतलब है, फिर ओदी इबादत दा की मतलब है। तो एक गिले दे रूप विच भगत सदना जी कहिंदे ने, तौ गुण कहा जगत गुरा, हे जगत दे गुरु, हे जगत नूं प्रेरणा देण वाले परिपूर्ण परमात्मा, फिर तेरे विच की गुण है कि तेरी बंदगी करदिआं होइआं वी जे मैं कर्मां दी मार भोगनी है ता फिर तौ गुण कहा, तेरे विच गुण की है, फिर ते कोई गुण नहीं रह गया, फिर तेरे कोल आण दी लोड़ की पै गई। तौ गुण कहा जगत गुरा, जो कर्म न नासे, सिंह शरण कत जाइए, जो जमपुग ग्रासे। शेर दी शरण दिच जाइए ते गिद्दड़ खा लवे, गिद्दड़ झपटा मार के नाश कर देवे, तो फिर शेर दी शरण दिच जाण दी लोड़ की है। प्रभु दी शरण दिच जाइए, उदी बंदगी करिए ते कर्मा दी मार सहारनी पै जाए, तो फिर बंदगी दा फल की है, इबादत दा फल की है। गुरु नानक देव जी महाराज कहिंदे ने, लख मड़िया कर इकट्ठे, एक रतीले भाए लोका, मत को फक्कड़ पाए। लख मड़िया कर इकट्ठे, एक रतीले भाए। ऐ बंदे मता किधरे भुले खिच तू पै, लखा मण लकड़ियां एक चिंगारी नाल भस्म हो जांदियां ने। रंचक मात्र नाम दा जा, सुरत शब्द दी कागरता नाल कीता होया जाप, लखां जिंदगियां दे पाप धो देंदा है। अनंत जन्मां दे पाप साड़ के राख कर देंदा है, स्वा कर देंदा है। ये नाम दी बरकत है, ਇਹ ਨਾਮ ਦੀ ਮਹਿਮਾ ਹੈ, ਇਹ ਨਾਮ ਦੀ ਤਾਕਤ ਹੈ। ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ, ਆਪ ਪੁਰਾਣ ਪ੍ਰਸੰਗ ਸਾਹਮਣੇ ਰੱਖਦੇ ਨੇ, ਨਿਰਪ ਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਵਿਸ਼ਨੂੰ ਜੈਸੇ ਕੱਪੜੇ ਪਹਿਨ ਕੇ, ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ, ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆ ਨੂੰ ਠੱਗਣ ਲੱਗਾ, ਔਰ ਰੋਜ਼ ਉਸ ਕੰਨਿਆ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ, ਜੁੜ ਗਿਆ, ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜਿਵੇਂ ਬਾਹਰੋਂ ਵਿਸ਼ਨੂੰ ਬਣਿਆ ਅਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ, ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ, ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਦਨਾ ਜੀ ਕਹਿੰਦੇ ਨੇ, ਕਾਮਾਰਥੀ ਸਵਾਰਥੀ, ਉਹ ਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਹ ਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਹ ਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ, ਅਤੇ ਇਸ ਸਭ ਕੁਛ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ, ਅਤੇ ਹੇ ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, ਤੂੰ ਉਹਨੂੰ ਵੀ ਚੈਨ ਦੇ ਦਿੱਤਾ। ਨਿਰਭਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਅਗਾਂਹ ਚੱਲ ਕੇ ਭਗਤ ਸਦਨਾ ਜੀ ਕਹਿੰਦੇ ਨੇ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ, ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ। ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ, ਭੋਜਨ ਦੀ ਕਦਰ ਭੁੱਖੇ ਨੂੰ ਹੈ, ਕੱਪੜੇ ਦੀ ਕਦਰ ਨੰਗੇ ਨੂੰ ਹੈ, ਔਲਾਦ ਦੀ ਕਦਰ ਬੇ ਔਲਾਦੇ ਨੂੰ ਹੈ, ਅਤੇ ਇੰਝ ਕਹਿ ਲਈਏ ਪਰਮਾਤਮਾ ਦੀ ਕਦਰ ਭਗਤ ਨੂੰ ਹੈ, ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋਈ ਹੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਅਤੇ ਦੁੱਖ ਪ੍ਰਾਪਤ ਕਰੇ, ਹਰ ਪਾਸੇ ਦੁਖੀ ਹੋਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਤੜਪ ਤੜਪ ਕੇ ਉਸਨੇ ਪ੍ਰਾਣ ਦੇ ਦਿੱਤੇ ਨੇ ਅਤੇ ਹੁਣ ਸਾਗਰ ਉਸਨੂੰ ਮਿਲੇ, ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ, ਕਿਹੜੇ ਕੰਮ ਦੇ। ਦਰਅਸਲ ਸਦਨਾ ਜੀ ਇਹ ਕਹਿ ਦੇਣ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨਹੀਂ, ਬੇਮੌਕੇ ਕੰਮ ਦਾ ਕੀ ਮਤਲਬ। ਪਿਆਸਾ ਤੜਪ ਕੇ ਮਰ ਗਿਆ ਅਤੇ ਹੁਣ ਪਾਣੀ ਮਿਲਿਆ, ਕਿਹੜੇ ਕੰਮ ਦਾ। ਆਮ ਧਾਰਮਿਕ ਦੁਨੀਆਂ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ, ਦੇਰ ਹੀ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਅਗਰ ਦੇਰ ਹੋ ਗਈ ਤਾਂ ਵਿਸ਼ਵਾਸ ਉੱਠ ਜਾਂਦਾ ਹੈ। ਮੈਂ ਐਸਾ ਸਮਝਦਾ ਪਰਮਾਤਮਾ ਦੇ ਘਰ ਦੇਰ ਵੀ ਨਹੀਂ, ਜੈਸੇ ਅੱਗ ਵਿੱਚ ਹੱਥ ਪਾਈਏ ਉਸੇ ਵਕਤ ਹੱਥ ਸੜਦਾ ਹੈ, ਜੈਸੇ ਫੁੱਲਾਂ ਕੋਲ ਬੈਠੀਏ ਉਸੇ ਵਕਤ ਮਹਿਕ ਮਿਲਦੀ ਹੈ, ਜੈਸੇ ਬਰਫਾਨੀ ਪਹਾੜ ਹਿਮਾਲਿਆ ਦੇ ਕੋਲ ਬੈਠੀਏ ਉਸੇ ਵਕਤ ਹੀ ਜੋ ਹੈ ਠੰਡ ਮਿਲਦੀ ਹੈ। ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ, ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ। ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ, ਸਕੂਨ ਦਿੰਦਾ ਹੈ, ਸ਼ਾਂਤੀ ਦਿੰਦਾ ਹੈ, ਹੁਲਾਸ ਦਿੰਦਾ ਹੈ। ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ, ਪੀੜਿਤ ਕਰ ਦਿੰਦਾ ਹੈ, ਮੈਲਾ ਕਰ ਦਿੰਦਾ ਹੈ। ਇਹ ਤੇ ਤਤ ਛਿੰਨ ਫਲ ਹੈ, ਪ੍ਰਭੂ ਦੇ ਦਰਬਾਰ ਵਿੱਚ ਦੇਰ ਵੀ ਨਹੀਂ, ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ। ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, प्राण गए सागर मिले फुन काम ना आवे। प्राण जो थाके थिर नहीं कैसे बिरमाऊं। भई हुण मेरे प्राण टुटन लगे ने, श्वास टुटन लगे ने, ते तू बोणे ना, तू मददगार ना होवे, तू सहायक ना होवे। प्राण जो थाके थिर नहीं कैसे बिरमाऊं। बूढ़ मुए नौका मिले कहो काहे चढ़ाऊं। डुब गया मैं ते हुण तू नौका भेजी है, दस हुण कौन बैठेगा उस नौका ते। डुब गया अगला ते, गर्क होण वाला गर्क हो गया, हुण नौका किड़े काम दी। दरअसल वक्त सिर प्रभु बोड़दा है, वक्त सिर ही वो सहायक होंदा है। और सतगुरां दी बाणी कहिंदी है, अचिंत कम करे प्रभ तिनके, जिन हर का नाम प्यारा, जिन्हां नूं हरी दा नाम प्यारा लगदा है, जो हरी नाल जुड़े होए ने, ओह ते मंग भी ना करन तां वी अचनचेत प्रभु उन्हां दे कम सवार छड़दा है, उन्हां दे कम सिरे चाड़ देंदा है। और ऐसा भगतां दा अनुभव है, ऐसा ने भगतां ने अपनी जिंदगी दे विच देखिआ है कि जिस कम बारे सोचिआ भी नहीं कि हो सकदा है, वह भी हो जाता है। अचिंत कम करे प्रभ तिनके, जिन हर का नाम प्यारा। तो भगत सदना जी कहिंदे ने, प्राण गए सागर मिले फुन काम ना आवे, या डूब मुए नौका मिले कौ काए चढ़ाऊं। मर गए, डूब गए, हुण नौका मिली ते केड़े कम दी। अखीर विच आप कहिंदे ने, मैं ना ही कछ हो नहीं, कछ आए न मोरा, अवसर लज्जा राख ले सदना जन तोरा। हे प्रभु, समय सिर लज्जा रख ले। वाकई भगतां नूं ते परमात्मा ही जो है लज्जा रखण वाला है, ईश्वर ही उन्हां दी लज्जा रखण वाला है। प्रभु जू तो कैलाज हमारी, नीलकंठ नर हर नारायण, नील बसन बनवारी। गुरु गोबिंद सिंह जी महाराज कहिंदे ने, हे प्रभु तू ही मेरी लज्जा रख, तू ही मेरी लज्ज दी पाल कर। तो श्री सदना जी कहिंदे ने, समय सिर मेरी लज्जा रख, समय सिर मेरा काम कर, वक्त सिर मेरा काम कर। सारी रात मैं तड़पदा रहा रोशनी लई, घर विच मेरे चानना होवे, दीवा जले ते दीवा ना मुयसर होवे, तेल ना मिल सके, दीवा ना मिल सके, ते सवेरे सूरज चढ़िया है ते तू दीवा देवे किड़े काम दा, ओ मेरे किस काम दा। दरअसल वक्त सिर जो मदद है ओही मदद है, बेवक्ती मदद बेमैनी हो जाती है। इस वास्ते ये जिहड़े शब्द जुड़े हुए ने ईश्वर दे नाल, कि ओदे घर दे च देर है अंधेर नहीं, दरअसले बेमैनी ने। अगर देर हो गई तो फिर अंधेर हो गया। भगत सदना जी दे इस शब्द विच इस तरह दे भाव प्रगट हो रहे ने, और आप साफ कह रहे ने कि हे प्रभु, जे कर्म सिद्धांत मेरे ते लागू होया ते वाकई मैं कर्मां दी मार भोगनी है, तो फिर मैं समझांगा तेरे च गुण की है। तो गुण कहा जगत गुरा जो कर्म न नासे। भारत दा सारे दा सारा जिहड़ा चिंतन है वो कर्मां ते खड़ा है। पर थोड़ा जिहा सोचिए, पहले मनुख सी कि पहले कर्म सन। अकर कीते होए कर्मां करके जन्म है, कीते होए कर्मां करके मनुख दुखी है। तो सवाल पैदा होंदा है, पहले कर्म सन कि पहले मनुख सी। ये ते सवाल ऐसा होया, फिर पहले मुर्गी सी कि पहले अंडा सी। आखिर गल इत्थे ही आउंदी है, नहीं प्रभु एक तेरी लीला है, एक तेरा खेल है। ना कर्म पहले, ना मनुख पहले, जैसे तू चाया वैसा जो है संसार साज देता है खेल। ते इस तो बाद तू कुछ विधान बनाए, लेकिन ए विधान भी ऐसे ने कि तेरी एक मौज, तेरी एक मस्ती। अगर कोई भगत प्रार्थना करे, निम्रता सहित जोदड़ियां करे, ते तू उसके जन्मां जन्मांतरां दे कर्मां नूं धो देना है, छिन दे च उसनूं चैन दे देना है, छिन दे च उसनूं शांति दे देना है। तो भगत सदना जी दा पावन पवित्र वाक ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ ਔਰ ਪਾਠਕ ਜਨ ਬੜੀ ਸ਼ਰਧਾ ਨਾਲ ਪੜ੍ਹ ਕੇ ਬਹੁਤ ਵੱਡਾ ਗਿਆਨ ਲੈਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਖਜ਼ਾਨੇ ਨੇ ਜਿਹਦੇ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ, ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੀਤ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰਿਆ ਹੋਇਆ ਕਲਾਮ ਹੈ, ਉੱਥੇ ਅਨੇਕਾਂ ਭਗਤਾਂ ਦੀਆਂ ਬਾਣੀਆਂ ਨੇ। ਅੱਜ ਤੱਕ ਰੂਹੇ ਜ਼ਮੀਨ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ 'ਚ ਅਨੇਕ ਵਿਅਕਤੀ ਬੈਠੇ ਹੋ, ਇੱਕੋ ਹੀ ਹੈ ਇਹਦੇ 'ਚ ਅਨੇਕ ਵਿਅਕਤੀ ਬੈਠੇ ਨੇ। ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਵਿੱਚ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਵਿੱਚ ਵੀ ਨਹੀਂ ਨੇ। ਇਹ ਭਗਤ ਵੱਖ ਵੱਖ ਪ੍ਰਾਂਤਾਂ ਦੇ ਨੇ ਅਤੇ ਵੱਖ ਵੱਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ, ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾ ਦੀ ਧੁਨ ਨਿਕਲੇਗੀ, ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ 'ਤੇ ਮਜਬੂਰ ਹੋਵੇਗਾ, ਨਾਮਦੇਵ ਨੂੰ ਪੜ੍ਹੇਗਾ ਅਤੇ ਉਹਦੀ ਰਚਨਾ 'ਚੋਂ ਨਿਕਲੇਗਾ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ। ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜ੍ਹੇਗਾ ਤਾਂ ਫਿਰ ਉਹ ਸਤਨਾਮ ਦਾ ਰਟਨ ਕਰੇਗਾ। ਗਰਜ ਕੇ ਇਹ ਸਾਰੇ ਭਗਤ ਵੱਖ ਵੱਖ ਨਾਮਾਂ ਨੂੰ ਜਪਦੇ ਨੇ, ਵੱਖ ਵੱਖ ਬੋਲੀਆਂ ਬੋਲਦੇ ਨੇ, ਵੱਖ ਵੱਖ ਇਹਨਾਂ ਦਾ ਚਿੰਤਨ ਹੈ, ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤ ਏ ਜਗ ਜੀਤ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਅਤੇ ਸਾਰਿਆਂ ਦੇ ਨਾਲ ਚੱਲਣਾ, ਬਸ ਗੁਰੂ ਨਾਨਕ ਦਾ ਇਹੀ ਆਈ ਪੰਥ ਹੈ, ਇਹੀ ਸਿਰਮੌਰ ਪੰਥ ਹੈ। ਅਤੇ ਗੁਰੂ ਬਾਬੇ ਨੇ ਇਹ ਪ੍ਰਤੱਖਸ਼ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ, ਸਾਰੇ ਭਗਤ ਆਪ ਦੇ ਨਾਲ ਚੱਲਦੇ ਨੇ, ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ। ਜਦ ਕਦੀ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ, ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆ ਵਿੱਚ ਖੂਨ ਖਰਾਬਾ ਬੰਦ ਹੋਵੇ। ਅਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ, ਲੇਕਿਨ ਖੂਨ ਖਰਾਬੇ ਵੱਖ ਵੱਖ ਧਰਮਾਂ ਕਰਕੇ ਵੀ ਹੋਏ ਨੇ, ਵੱਖ ਵੱਖ ਮਜ਼ਹਬਾਂ ਕਰਕੇ ਵੀ ਹੋਏ ਨੇ। ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ, ਅਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ। ਤਾਂ ਗ੍ਰੰਥ ਉਹੀ ਕਸੌਟੀ 'ਤੇ ਪੂਰਾ ਉਤਰੇਗਾ ਜਿਹਦੇ 'ਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਣ, ਜਿਹਦੇ 'ਚ ਅੱਲਾ ਦੇ ਗੀਤ ਹੋਣ, ਜਿਹਦੇ 'ਚ ਰਾਮ ਦੀ ਧੁਨ ਹੋਵੇ, ਜਿਹਦੇ 'ਚ ਮਧੂਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ 'ਚ ਮਾਧੋ ਦੇ ਵੀ ਗੀਤ ਹੋਣ, ਔਰ ਜਿਹਦੇ 'ਚ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਹੋਵੇ, ਜਿਹਦੇ 'ਚ ਕਰਤਾਰ ਦੀ ਵੀ ਧੁਨੀ ਹੋਵੇ, ਗਰਜ ਕੇ ਅਨੰਤ ਨਾਮ ਹੋਵਣ ਅਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਤਾਂ ਇਸ ਸਿਧਾਂਤਿਕ ਕਸੌਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ। ਕਬੀਰ ਕਰਦੇ ਤੇ ਧੰਦਾ ਨੇ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ। ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ। ਇਸੇ ਤਰੀਕੇ ਦੇ ਨਾਲ ਰਵਿਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ, ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ, ਸੁਗੰਧੀ ਹੈ। ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ, ਕਸਾਈ ਨੇ, ਮਾਸ ਵੇਚਣਾ ਇਹਨਾਂ ਦਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਬਣ ਗਿਆ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਦੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪਏਗੀ। ਧਾਰਮਿਕ ਮੰਦਰ ਦੇ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪੈਦਾ ਪਏਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਉੱਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ ਅਤਿਅੰਤ ਸੂਖਸ਼ਮ ਸੋਚਣੇ ਵਾਲਾ ਹੈ, ਇਹਦੀ ਬੁੱਧ ਬਾਰੀਕ ਹੈ। ਤੇ ਜਿਹਦੀ ਆਤਮਾ ਨਾ ਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਹਦੀ ਆਤਮਾ ਦਰਵੀ ਨਹੀਂ, ਜਿਹਦੀ ਆਤਮਾ ਕੋਮਲ ਨਹੀਂ ਹੋਈ, ਜਿਹਦਾ ਮਨ ਅਜੇ ਤੱਕ ਠੋਸ ਹੈ, ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ, ਬਹੁਤ ਕਠਿਨ ਹੈ। ਕਈ ਦਫ਼ਾ ਦੇਖਣ ਦੇ ਚਾਹ ਆਉਂਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ, ਦੂਸਰੇ ਨੂੰ ਚੋਟ ਪਹੁੰਚਾਉਣ ਲੱਗੇ ਹਾਂ, ਸੰਕੋਚ ਨਹੀਂ ਕਰਦੇ। ਚਾਹੇ ਉਹ ਚੋਟ ਜ਼ਹਿਨੀ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ, ਕਿਸੇ ਵੀ ਤਰੀਕੇ ਦੀ ਹੋਵੇ, ਚੋਟ ਪਹੁੰਚਾਉਣ ਤੋਂ ਬਾਜ਼ ਨਹੀਂ ਆਉਂਦੇ। ਔਰ ਐਸਾ ਦਿਸਦਾ ਹੈ ਇਹ ਬੜੇ ਬੜੇ ਧਾਰਮਿਕ ਵੀ ਕਸਾਈ ਨੇ, ਪਰ ਸਦਨਾ ਕਸਾਈ ਹੁੰਦਾ ਹੋਇਆ ਵੀ ਭਗਤ ਹੈ, ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ। ਉਹ ਬਾਹਰੋਂ ਤੇ ਪੇਸ਼ੇ 'ਚ ਕਸਾਈ ਸੀ, ਪਰ ਅੰਦਰੋਂ ਹਿਰਦਾ ਉਸਦਾ ਅਤਿਅੰਤ ਕੋਮਲ, ਮਿਲਨਸਾਰੀ ਦੇ ਜਜ਼ਬਿਆਂ ਨਾਲ ਭਰਿਆ ਹੋਇਆ, ਪ੍ਰਭੂ ਗੀਤ ਦੇ ਨਾਲ ਜੋ ਹੈ ਭਰਿਆ ਹੋਇਆ। ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ, ਕੋਈ ਵੀ ਕਿਰਤ ਹੋਵੇ, ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ। ਚਾਹੇ ਉਹ ਕਿਰਤ ਕੱਪੜੇ ਬੁਣਨਾ ਹੋਵੇ, ਚਾਹੇ ਉਹ ਕਿਰਤ ਜੁੱਤੀਆਂ ਗੰਨਣਾ ਹੋਵੇ, ਚਾਹੇ ਉਹ ਕਿਰਤ ਮਾਸ ਵੇਚਣਾ ਹੋਵੇ, ਅਤੇ ਚਾਹੇ ਉਹ ਕਿਰਤ ਕੱਪੜਿਆਂ ਨੂੰ ਛਿੰਬਣਾ ਹੋਵੇ, ਚਾਹੇ ਉਹ ਕਿਰਤ ਦੁਕਾਨਦਾਰੀ ਦੀ ਹੋਵੇ, ਕੋਈ ਵੀ ਕਿਰਤ ਕੀਰਤੀ ਵਿੱਚ ਬਾਧਾ ਨਹੀਂ ਖੜੀ ਕਰਦੀ। ਕੋਈ ਵੀ ਧੰਦਾ ਧਰਮ ਦੇ ਵਿੱਚ ਦੀਵਾਰ ਨਹੀਂ ਹੈ। ਇਹ ਇੱਕ ਭਾਵਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ, ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ, ਕੀ ਕਰੀਏ, ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ, ਕਿਵੇਂ ਭਜਨ ਕਰੀਏ, ਕਿਵੇਂ ਬੰਦਗੀ ਕਰੀਏ। ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ, ਤੇ ਭਗਤ ਕਹਿੰਦੇ ਨੇ ਧੰਦੇ ਨੂੰ ਹੀ ਧਰਮ ਬਣਾ ਲਓ, ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ, ਸੇਵਾ ਕਰਨੀ ਹੈ। ਧੰਦਾ ਸੇਵਾ ਬਣ ਸਕਦਾ, ਰੋਟੀ ਤੇ ਹਰ ਇੱਕ ਨੇ ਖਾਣੀ ਹੈ। ਤੋ ਜਦ ਧੰਦੇ ਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲਿਆ ਔਰ ਇਹ ਸੇਵਾ ਕਰ ਰਿਹਾ, ਜਗਤ ਦਾ ਨੰਗੇਜ ਢਕਣਾ ਹੈ, ਜਗਤ ਦੇ ਪੈਰਾਂ 'ਚ ਜੁੱਤੀ ਪਵਾਉਣੀ ਹੈ, ਜਗਤ ਨੂੰ ਸੁੱਖ ਦੇਣੇ ਨੇ, ਜਗਤ ਨੂੰ ਆਰਾਮ ਦੇਣਾ ਹੈ ਧੰਦੇ ਦੇ ਰਾਹੀਂ, ਤੋ ਧੰਦਾ ਵੀ ਧਰਮ ਬਣ ਜਾਂਦਾ ਹੈ। ਅਤੇ ਧਾਰਮਿਕ ਮਨੁੱਖਾਂ ਤੋਂ ਵੀ ਜੇ ਕਿਸੇ ਨੂੰ ਚੋਟ ਪਹੁੰਚੇ, ਤੋ ਐਸਾ ਧਰਮ ਵੀ ਵਾਸਤਵਿਕ ਧੰਦਾ ਹੈ, ਉਹਦੇ 'ਚ ਧੰਦੇ ਦੀ ਜੋ ਹੈ ਬਦਬੋ ਹੈ। ਭਗਤ ਸਦਨਾ ਜੀ ਧੰਦਿਆਂ ਦੇ 'ਚੋਂ ਬੜਾ ਕਠੋਰ ਧੰਦਾ ਕਰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ 2-4 ਬੱਕਰੇ ਰੋਜ਼ ਜ਼ਬਾਹ ਕਰਨੇ ਅਤੇ ਸਾਰਾ ਦਿਨ ਮਾਸ ਵੇਚਣਾ, ਪਰ ਕਮਾਲ ਦੀ ਗੱਲ ਇਸ ਧੰਦੇ ਦੇ 'ਚੋਂ ਵੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ। ਆਪਣੇ ਸਿੰਧ ਪ੍ਰਾਂਤ ਦੇ 'ਚ ਥਾਂ ਥਾਂ 'ਤੇ ਭਰਮਣ ਕਰਕੇ ਲੋਕਾਂ ਨੂੰ ਖੁਦਾ ਦੇ ਨਾਲ ਜੋੜਿਆ, ਜੀਵਾਂ ਨੂੰ ਪਰਮਾਤਮਾ ਦੀ ਧੁੰਨ ਦੇ ਨਾਲ ਜੋੜਿਆ। ਜਦ ਇੱਕ ਫੁੱਲ ਖਿੜ ਪੈਂਦਾ, ਮਹਿਕ ਵੰਡਣ ਲੱਗ ਪੈਂਦਾ, ਜਦ ਇੱਕ ਦੀਵਾ ਜਲ ਪੈਂਦਾ, ਰੋਸ਼ਨੀ ਵੰਡਣ ਲੱਗ ਪੈਂਦਾ, ਜਦ ਕਿਸੇ ਹਿਰਦੇ ਵਿੱਚ ਆਤਮ ਪ੍ਰਕਾਸ਼ ਹੋ ਜਾਂਦਾ, ਉਹ ਚਾਨਣਾ ਵੰਧਣ ਲੱਗ ਪੈਂਦਾ, ਉਹ ਸੁੱਖ ਚੈਨ ਵੰਡਣ ਲੱਗ ਪੈਂਦਾ, ਉਹ ਆਨੰਦ ਵੰਡਣ ਲੱਗ ਪੈਂਦਾ। ਔਰ ਇਹ ਵੰਡਣਾ ਉਸ ਤੋਂ ਸੁਤੇ ਸੁੱਤ ਆਉਂਦਾ, ਆਪਣੇ ਆਪ ਹੁੰਦਾ। ਜੈਸੇ ਫੁੱਲ ਦੇ 'ਚੋਂ ਸੁਗੰਧੀ ਦਾ ਨਿਕਲਣਾ, ਦਰਅਸਲ ਉਸ ਦੇ 'ਚ ਮਹਿਕ ਦਾ ਅਧਿਕ ਹੋਣਾ, ਇਸ ਵਾਸਤੇ ਡੁੱਲ ਡੁੱਲ ਕੇ ਉਹ ਬਾਹਰ ਪਈ ਪੈਂਦੀ ਹੈ। ਭਗਤ ਦਾ ਹਿਰਦਾ ਇਤਨਾ ਆਨੰਦ ਨਾਲ ਭਰ ਜਾਂਦਾ, ਇਤਨਾ ਗੁਣਾਂ ਨਾਲ ਭਰ ਜਾਂਦਾ, ਇਤਨਾ ਸ਼ਾਂਤੀ ਅਤੇ ਚੈਨ ਨਾਲ ਭਰ ਜਾਂਦਾ ਕਿ ਉਹ ਡੁੱਲ ਡੁੱਲ ਕੇ ਬਾਹਰ ਪੈਂਦਾ। ਸਦਨਾ ਜੀ ਭਗਤੀ ਭਾਵ ਵਿੱਚ ਐਸੇ ਲੀਨ ਹੋਏ ਔਰ ਅਧਿਆਤਮਕ ਗੁਣਾਂ ਨਾਲ ਐਸੇ ਭਰਪੂਰ ਹੋਏ, ਥਾਂ ਥਾਂ 'ਤੇ ਭਰਮਣ ਕਰਕੇ ਇਹਨਾਂ ਹੀ ਗੁਣਾਂ ਨੂੰ ਵੰਡਦੇ ਰਹੇ, ਇਸੀ ਸੱਚੀ ਦੌਲਤ ਨੂੰ ਵੰਡ ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹੇ। ਅਨੇਕਾਂ ਭਗਤਾਂ ਦੇ 'ਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਇੱਕ ਇਹ ਸਦਨਾ ਕਸਾਈ ਪੇਸ਼ੇ ਦੇ 'ਚ ਇਹ ਵੀ ਭਗਤ ਹੈ, ਇਸਦਾ ਵੀ ਕਲਾਮ ਹੈ, ਔਰ ਇਸਦਾ ਕਲਾਮ ਵੀ ਰਹਿੰਦੀ ਦੁਨੀਆਂ ਤੱਕ ਅਧਿਆਤਮਿਕ ਸ਼ਾਂਤੀ ਵੰਡਦਾ ਰਹੇਗਾ।